ਦੇਵ ਗੰਧਾਰੀ ਹਰ ਗੁਣ ਗਾਵੈ ਹਉ ਤਿਸ ਬਲਿਹਾਰੀ।
ਹਜ਼ੂਰ ਫਰਮਾਉਂਦੇ ਹਨ ਜੋ ਭਾਈ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਪ੍ਰੇਮੀ ਗਾਉਂਦੇ ਹੈ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਬਲਿਹਾਰ ਜਾਣਾ ਸਾਧ ਸੰਗਤ ਜੀ ਆਪਦਾ ਭਰਾਵਾਂ ਦਾ ਬਲ ਜਿਸ ਤੋਂ ਕੁਰਬਾਨ ਕਰਦੀ ਇਹਦਾ ਨਾਮ ਬਲਿਹਾਰ ਜਾਣਾ ਹੈ। ਧਨ ਦਾ ਬਲ ਜਿਸ ਤੋਂ ਕੁਰਬਾਨ ਕਰਦੀ ਇਹਦਾ ਨਾਮ ਬਲਿਹਾਰ ਜਾਣਾ ਹੈ। ਆਪਣੀ ਰਸਨਾ ਰਸੀਲੀ ਦੇ ਨਾਲ ਲੋਕਾਂ ਨੂੰ ਵੱਸ ਕਰ ਲੈਣ ਵਾਲਾ ਬਲ ਹਾਰ ਦੇਈਏ, ਰਿਧੀਆਂ ਸਿੱਧੀਆਂ ਦਾ ਬਲ ਹਾਰ ਦੇਈਏ, ਆਪਣੀ ਬੁੱਧੀ ਦਾ ਬਲ ਹਾਰ ਦੇਈਏ, ਜਿਸਮਾਨੀ ਤਾਕਤ ਦਾ ਸਾਰਾ ਬਲ ਹਾਰ ਦੇਈਏ ਅਤੇ ਰੂਹਾਨੀ ਤਾਕਤ ਦਾ ਬਲ ਵੀ ਜੀ ਤੋਂ ਕੁਰਬਾਨ ਕਰ ਦਈਏ। ਉਸ ਤੋਂ ਬਲਿਹਾਰ ਜਾਣਾ ਹੁੰਦਾ ਹੈ, ਕੁਰਬਾਨ ਜਾਣਾ ਹੁੰਦਾ ਹੈ। ਸੋ ਹਜ਼ੂਰ ਫਰਮਾਉਂਦੇ ਹਨ
ਹਰ ਗੁਣ ਗਾਵੈ ਹਉ ਤਿਸ ਬਲਿਹਾਰੀ।
ਜੋ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਹੈ ਉਹਨਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ।
ਉਹਨਾਂ ਸ੍ਰੇਸ਼ਟ ਪੁਰਖਾਂ ਦੇ ਤੇ ਉਹਨਾਂ ਗੁਰੂ ਸਾਹਿਬ ਦੇ ਪਿਆਰਿਆਂ ਦੇ ਦਰਸ਼ਨ ਦੇਖ ਦੇਖ ਕੇ ਅਸੀਂ ਜਿਉਂਦੇ ਹਾਂ। ਸਾਧ ਜੋ ਸ੍ਰੇਸ਼ਟ ਹਨਗੇ, ਗੁਰੂ ਮਹਾਰਾਜ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਦੇਖ ਦ੍ਰਿਸ਼ਟੀ ਦੁਆਰਾ ਦਰਸ਼ਨ ਦੇਖ ਦੇਖ ਕੇ ਜਿਉਂਦੇ ਹੋਈਏ। ਜੋ ਗੁਰੂ ਦੇ ਸਾਧ ਭਾਈ ਬੁੱਢਾ ਸਾਹਿਬ ਆਦਿਕ ਮਹਾਂਪੁਰਖ ਹੈ ਜਿਨ੍ਹਾਂ ਨੇ ਆਪਦੇ ਮਨ ਨੂੰ ਸਾਧਿਆ ਹੈ, ਭਾਈ ਗੁਰਦਾਸ ਜੀ ਨੇ ਕਿਹਾ ਹੈ ਮਨ ਅਸਾਧ ਸਾਧ, ਜਿਨ੍ਹਾਂ ਨੂੰ ਸਾਧਿਆ ਅਸਾਧ ਸਦਾਇਆ, ਸਾਧ ਅਸਾਧ ਸਾਧ ਸਦਾਇਆ। ਇਹ ਮਨ ਅਸਾਧ ਨੂੰ ਸਾਧ ਕੇ ਗੁਰਮੁਖਾਂ ਨੇ ਸਾਧ ਸਦਾਉਣਾ ਕੀਤਾ ਹੈ। ਐਸੇ ਜਿਹੜੇ ਗੁਣਾਂ ਨੂੰ ਗਾਉਣ ਵਾਲੇ ਸਾਧ ਸ੍ਰੇਸ਼ਟ ਪੁਰਖ ਹੈ ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਲੇ ਹੈ, ਉਹਨਾਂ ਦੇ ਦਰਸ਼ਨ ਦੇਖ ਦੇਖ ਕੇ ਜੀਵੀਏ।
ਜਿਸ ਹਿਰਦੇ ਨਾਮ ਮੁਰਾਰੀ,
ਇਹਨਾਂ ਦੇ ਹਿਰਦੇ ਚ ਪਰਮੇਸ਼ੁਰ ਦਾ ਨਾਮ ਵਸਿਆ ਹੋਇਆ ਹੈ।
ਰਹਾਉ ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸਵਾਮੀ।
ਹੇ ਪ੍ਰਭੂ ਸਮਰੱਥ, ਤੁਸੀਂ ਪਵਿੱਤਰ ਤੋਂ ਪਵਿੱਤਰ ਹੋ ਅਤੇ ਪਵਿੱਤਰਾਂ ਨੂੰ ਵੀ ਪਵਿੱਤਰ ਕਰਨ ਵਾਲੇ ਹੋ। ਤੀਰਥ ਪਵਿੱਤਰ ਮੰਨੇ ਹੈ, ਜਿੱਥੇ ਤਪ ਕੀਤਾ ਮਹਾਤਮਾ ਨੂੰ ਉਹਨਾਂ ਨੂੰ ਤੀਰਥ ਲੋਕ ਮੰਨਦੇ ਹਨ। ਤੀਰਥਾਂ ਨੂੰ ਵੀ ਤੁਸੀਂ ਪਵਿੱਤਰਾਂ ਨੂੰ ਪਵਿੱਤਰ ਕਰਨ ਵਾਲੇ ਹੋ ਅਤੇ ਪਵਿੱਤਰ ਆਪ ਹੋ ਤੇ ਪਾਵਨ ਕਰਨ ਵਾਲੇ ਹੋ। ਪੁਰਖਾਂ ਸਾਰਿਆਂ ਨੂੰ, ਸਾਰਿਆਂ ਦੇ ਪ੍ਰਭੂ ਹੋ ਅਤੇ ਰੱਖਕ ਹੋ, ਸਰਬ ਕੇ ਮਾਲਕ ਹੋ।
ਹਮ ਕਿਉਂ ਕਰ ਮਿਲੇ ਜੂਠਾਰੀ।
ਅਸੀਂ ਸੱਚੇ ਪਾਤਸ਼ਾਹ ਜੂਠਾਰੀ, ਇਹ ਜੂਠੀ ਜਿਹੜੀ ਅਵਿਦਿਆ ਹੈ ਇਸ ਵਿੱਚ ਲੱਗੇ ਹੋਏ ਅਸੀਂ ਕਿਸ ਪ੍ਰਕਾਰ ਮਿਲ ਸਕੀਏ। ਸਾਡੇ ਅੰਦਰ ਜੂਠ ਹੈ, ਝੂਠ ਬੋਲਣ ਦੀ ਜੂਠ ਹੈ ਸਾਡੇ ਅੰਦਰ ਵਿਕਾਰਾਂ ਦੀ, ਅਸੀਂ ਅਵਿਦਿਆ ਦੀ ਜੂਠ ਵਾਲੇ ਕਿਵੇਂ ਮਿਲ ਸਕੀਏ ਮਹਾਰਾਜ। ਇਹ ਸਾਡੀ ਜੂਠ ਚਲੀ ਜਾਵੇ ਤਾਂ ਹੀ ਮਿਲ ਸਕੀਏ।
ਹਮਰਾ ਜੀਏ ਹੋਰ ਮੁਖ ਹੋਰ ਹੋਤ ਹੈ।
ਸਾਡੇ ਹਿਰਦੇ ਦੇ ਵਿੱਚ ਨਾ ਕੋਈ ਹੋਰ ਗੱਲ ਹੁੰਦੀ ਹੈ ਤੇ ਮੁਖੋਂ ਕੁਝ ਹੋਰ ਬੋਲ ਕੇ ਸੁਣਾਉਂਦੇ ਹਾਂ।
ਹਮ ਕਰਮ ਹੀਣ ਕੂੜਿਆਰੀ।
ਇਸ ਪ੍ਰਕਾਰ ਅਸੀਂ ਮਹਾਰਾਜ ਨਿਸ਼ਕਾਮ ਕਰਮਾਂ ਤੋਂ ਹੀਣੇ ਹਾਂ ਤੇ ਸਾਡੀ ਬਿਰਤੀ ਜਿਹੜੀ ਕੂੜੇ ਪਦਾਰਥਾਂ ਵਾਲੀ ਜੁੜੀ ਹੋਈ ਹੈ ਪਦਾਰਥਾਂ ਵਿੱਚ। ਹਮਰੇ ਜੀ, ਜੀ ਚ ਲੋਕਾਂ ਨਾਲ ਠੱਗੀ ਮਾਰਨ ਦੀ ਗੱਲ ਹੁੰਦੀ ਹੈ ਤੇ ਮੂੰਹੋਂ ਵਿਰਾਗ ਦੀਆਂ ਪੁੜੀਆਂ ਦੇ ਕੇ ਜਗਤ ਨੂੰ ਮਿੱਥਿਆ ਦਿਖਾਉਂਦੇ ਹੈ, ਬ੍ਰਹਮ ਨੂੰ ਸੱਤ ਕਹਿੰਦੇ ਹੈ। ਇਹ ਸਾਡੀ ਹਾਲਤ ਹੈ ਠੱਗਾਂ ਲੋਕਾਂ ਦੀ। ਸਾਡੇ ਜੀਵ ਚ ਤੇਰਾ ਸਿਮਰਨੀ ਹੈ ਤੇ ਮੁੱਖੋਂ ਗਿਆਨ ਦੀਆਂ ਗੱਪਾਂ ਬੋਲਦੇ ਹਾਂ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ।
ਹਮ ਕਰਮ ਹੀਣ ਕੂੜਿਆਰੀ।
ਅਸੀਂ ਮਹਾਰਾਜ ਨਿਸ਼ਕਾਮ ਕਰਮਾਂ ਤੋਂ ਹੀਣੇ ਹਾਂ, ਸਾਡੀ ਬਿਰਤੀ ਕੂੜੇ ਪਦਾਰਥਾਂ ਦੀ ਪ੍ਰਾਪਤੀ ਵਾਲੀ ਹੈ।
ਹਮਰੀ ਮੁਦਰ ਨਾਮ ਹਰ ਸਵਾਮੀ।
ਫੇਰ ਸੱਚੇ ਪਾਤਸ਼ਾਹ ਸਾਡੀ ਮੁਦਰ ਨਿਸ਼ਾਨੀ ਤਾਂ ਹੱਥ ਵਿੱਚ ਮਾਲਾ ਫੜੀ ਹੈ, ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਕਾਂ ਰਾਮ ਖਲਾਉਣਾ ਜਾਣਾ, ਜਿਵੇਂ ਛੁੱਛਣਾ ਦੇ ਕੇ ਬੱਚੇ ਨੂੰ ਬਰਾਲੀ ਦਾ, ਐਂ ਲੋਕਾਂ ਦੇ ਪਰਮੇਸ਼ਰ ਹੱਥ ਚ ਮਾਲਾ ਫੜ ਲਈ, ਭਗਤਾਂ ਦਾ ਬਾਣਾ ਬਣਾ ਲਿਆ, ਤਿਲਕ ਲਾ ਲਿਆ, ਇਹ ਤੈਨੂੰ ਖੁਸ਼ ਕਰਨ ਵਾਸਤੇ ਲੋਕਾਂ ਨੇ ਸਾਂਗ ਬਣਾਇਆ ਹੋਇਆ। ਇਸ ਪ੍ਰਕਾਰ ਹਮਰੀ ਮੁਦਰ ਨਾਮ ਹਰ ਸਵਾਮੀ, ਸਾਡੀ ਮੁਦਰ ਮਾਰਾ ਨਿਸ਼ਾਨੀ ਤਾਂ ਹਰੀ ਸਵਾਮੀ ਤੇਰੇ ਭਗਤਾਂ ਵਾਲੀ ਨਿਸ਼ਾਨੀ ਹੈ ਸਾਡੀ ਤਾਂ।
ਰਿਦ ਅੰਤਰ ਦੁਸ਼ਟ ਦੁਸ਼ਟਾਰੀ।
ਅੰਦਰ ਮਾਰਾ ਦੁਸ਼ਟ ਕਾਮ ਕ੍ਰੋਧ ਆਦਿਕਾਂ ਦੀ ਦੁਸ਼ਟਤਾ ਹੀ ਵੱਸਦੀ ਹੈ ਸਾਡੇ। ਅਸੀਂ ਅੰਦਰੋਂ ਵਿਕਾਰਾਂ ਨੂੰ ਨਹੀਂ ਮੇਟ ਸਕਦੇ ਤੇ ਅੰਦਰ ਵਿਕਾਰਾਂ ਦੇ ਨਾਲ ਗ੍ਰਸੇ ਹੋਏ ਹਾਂ, ਸਾਡੀ ਇਹ ਹਾਲਤ ਹੈ। ਹਮਰੀ ਮੁਦਰ ਨਾਮ ਹਰ ਸਵਾਮੀ, ਹੇ ਹਰੀ ਸਵਾਮੀ। ਮੁਦਰ ਨਾਮ ਕੂਚੀ ਦਾ ਹੁੰਦਾ, ਜਿਹਦੇ ਨਾਲ ਬਰਤਨ ਕੂਚ ਕੇ ਉੱਲੀ ਲਾ ਦੀ ਹੈ, ਸਾਫ਼ ਕਰ ਦੀ ਦਾ। ਇਸੇ ਪ੍ਰਕਾਰ ਹਰੀ ਸਵਾਮੀ ਤੇਰਾ ਜਿਹੜਾ ਨਾਮ ਹੈ ਕੂਚੀ ਹੈ ਸਾਡੀ ਸੱਚੇ ਪਾਤਸ਼ਾਹ।
ਰਿਦ ਅੰਤਰ ਦੁਸ਼ਟ ਦੁਸ਼ਟਾਰੀ,
ਜਿਹੜੀ ਅੰਦਰ ਮਾਰਾ ਦੁਸ਼ਟ ਸੁਭਾਵ ਹੈ ਨਾ ਕਾਮ ਆਦਿਕਾਂ ਦੇ ਹਿਰਦੇ ਦੇ ਅੰਦਰ, ਉਹਨਾਂ ਦੁਸ਼ਟ ਸਮੂਹ ਦੁਸਹਿ ਨਾ ਸਹਾਰਨ ਵਾਲੇ ਜਿਹੜੇ ਦੁੱਖ ਹੈ ਉਹਨਾਂ ਦੇ ਤਾਂ ਹੀ ਸੱਚੇ ਪਾਤਸ਼ਾਹ ਟਾਰਨ ਵਾਸਤੇ ਇਹ ਕੂਚੀ ਹੈ ਤੇਰੇ ਨਾਮ ਦੀ ਸਾਡੇ ਪਾਸ, ਉਸ ਕਰਕੇ ਉੱਲੀ ਲੱਗੀ ਦੀ ਨੇ ਇਹਨੂੰ ਕੂਚ ਕੂਚ ਕੇ ਪਾਸੇ ਕਰ ਦਿੰਦੇ ਹਾਂ।
ਜਿਉਂ ਭਾਵ ਹੈ ਤਿਉਂ ਰਾਖੋ ਸਵਾਮੀ,
ਇਹ ਸਰਬ ਕੇ ਸਵਾਮੀ ਅਕਾਲ ਪੁਰਖ ਜਿਵੇਂ ਆਪ ਨੂੰ ਪਾਉਂਦਾ ਹੈ ਉਸ ਪ੍ਰਕਾਰ ਸਾਡੀ ਰੱਖਿਆ ਕਰੋ ਆਪ।
ਜਨ ਨਾਨਕ ਸਰਨ ਤੁਮਾਰੀ,
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹੇ ਸੱਚੇ ਪਾਤਸ਼ਾਹ ਅਸੀਂ ਆਪਦੇ ਜਨ ਹਾਂ, ਆਪਦੇ ਸੇਵਕ ਹਾਂ, ਆਪਦੀ ਸ਼ਰਨ ਲਈ ਹੈ।
ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਗਤੀ।
ਮਹਾਰਾਜ ਸਾਹਿਬ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੇ ਕੋਈ ਭਾਈ ਸੋਹਣਾ ਵੀ ਹੈ, ਜਿਸ ਪ੍ਰਕਾਰ ਅੰਗ ਸੋਹਣੇ ਹੋਣ, ਰੂਪ ਵੀ ਸੋਹਣਾ ਹੋਵੇ, ਰੰਗ ਵੀ ਸੋਹਣਾ ਹੋਵੇ ਤੇ ਹੋਵੇ ਨੱਕ ਵੱਡੀ, ਇਸੇ ਪ੍ਰਕਾਰ ਗੁਣ ਭਾਵੇਂ ਕਿੰਨੇ ਹੋਣ, ਦੀਸੇ ਚੰਚਲ ਬਹੁ ਗੁਣਾ ਮਤ ਹੀਨਾ ਨਾ ਪਾਕ। ਜੋ ਮਤੋ ਹੀਣਾ ਅਪਵਿੱਤਰ ਪੁਰਖ ਹੈ ਜਿਹਦਾ ਚਿੱਤ ਵਿਕਾਰਾਂ ਵਿੱਚ, ਉਹ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਭਾਵੇਂ ਸਾਰੇ ਗੁਣ ਹਨ ਪੁਰਸ਼ ਦੇ, ਉਹ ਜਿਹੜੇ ਗੁਣ ਹੈ ਮਹਾਰਾਜ ਕਹਿੰਦੇ ਜਿਵੇਂ ਨੱਕ ਵੱਡੀ ਜਿਹੜੀ ਹੈ ਨਾ ਉਹ ਚੰਗੀ ਨਹੀਂ ਲੱਗਦੀ, ਭਾਵੇਂ ਸੋਹਣਾ ਉਹਦਾ ਰੂਪ ਵੀ ਹੋਵੇ ਤੇ ਕੁਬਜਾਂ ਜਿਵੇਂ ਚੰਗੀ ਨਹੀਂ ਲੱਗਦੀ ਕੁਬੀ, ਇਸੇ ਪ੍ਰਕਾਰ ਸਾਧ ਸੰਗਤ ਜੀ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਜੇ ਕਰਕੇ 12 ਗੁਣ ਵੀ ਹੋਣ, 6 ਕਰਮਾਂ ਤੋਂ ਖਟ ਕਰਮਾਂ ਦੇ ਦੁੱਗਣੇ ਪੂਜਾ ਕਰਤਾ ਨਹਾਏ, ਇਹੋ ਜਿਹਾ ਸੋਹਣਾ ਵੀ ਹੋਵੇ ਫਿਰ ਵੀ ਨੱਕ ਵੱਡੀ ਦੀ ਨਹੀਂ ਆਈ ਹੈ, ਉਹਦਾ ਜਸ ਰੂਪੀ ਨੱਕ ਨਹੀਂ ਹੈ।
ਜਿਉਂ ਬੇਸਵਾਦ ਘਰ ਪੂਤ ਜੰਮਤ ਹੈ,
ਅਤੇ ਜਿਹੜਾ ਗੁਰਮਤ ਨੂੰ ਨਹੀਂ ਧਾਰਨ ਕਰਦਾ ਪੁਰਖ ਉਹਦੀ ਇਹ ਹਾਲਤ ਹੈ।
ਜਿਉਂ ਬੇਸਵਾ ਕੇ ਘਰ ਪੂਤ ਜੰਮਤ ਹੈ,
ਜਿਵੇਂ ਬੇਸਵਾ ਦੇ ਘਰ ਚ ਕੋਈ ਪੁੱਤਰ ਪੈਦਾ ਹੋਵੇ,
ਜਿਸ ਨਾਮ ਪਰੇ ਹੈ ਧਰਗਟੀ,
ਉਸ ਦਾ ਨਾਮ ਸਾਧ ਸੰਗਤ ਜੀ ਉਹਦੇ ਨਾਨਕਿਆਂ ਦਾ ਉਹਦੇ ਮਾਪਿਆਂ ਦਾ ਕੋਈ ਨਾਮ ਨਹੀਂ ਲੈਂਦਾ ਹੈ, ਉਹਦਾ ਨਾਮ ਪ੍ਰਗਟੀ ਪ੍ਰੇਲ ਦਾ ਨਾਮ ਪੈ ਜਾਂਦਾ ਹੈ ਕਿ ਪ੍ਰੇਲ ਦਾ ਪੁੱਤਰ ਹੈ, ਜਿਸ ਦੀ ਧਰ ਕੱਟੀ ਹੋਵੇ ਮਾਪਿਆਂ ਦੀ ਨਾਨਕਿਆਂ ਦੀ ਸਹੁਰਿਆਂ ਦੀ, ਉਹ ਹੁੰਦੀ ਹੈ ਬੇਸਵਾ, ਉਸ ਬੇਸਵਾ ਦਾ ਪੁੱਤਰ ਉਹਦਾ ਨਾਮ ਪੈ ਜਾਂਦਾ, ਧਰ ਜੀ ਦੀ ਕੱਟੀ ਹੋਵੇ ਪਤੀ ਰੂਪ। ਸੋ ਇਸ ਪ੍ਰਕਾਰ ਪਿਤਾ ਨਹੀਂ ਉਹਦਾ ਨਾਮ ਕੋਈ ਪੈਂਦਾ, ਬੇਸਵਾ ਦਾ ਪੁੱਤੀ ਉਹਨੂੰ ਸਾਰੇ ਲੋਕ ਕਹਿੰਦੇ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਲੋਕ ਆਪਦਾ ਗਿਆਨ ਚੱਕੀ ਫਿਰਦੇ ਹੈ ਕਿ ਸਾਨੂੰ ਜੀ ਗਿਆਨ ਹੋ ਗਿਆ ਹੁਣ ਜਿਉਂ ਕੇ ਤਿਉਂ ਬਣ ਗਏ, ਸਾਨੂੰ ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ ਰਹੀ, ਹਮ ਅਹੰ ਬ੍ਰਹਮਾਸਮੀ ਹਾਂ, ਉਹ ਮਹਾਰਾਜ ਸਾਹਿਬ ਕਹਿੰਦੇ ਇਹੋ ਜਿਹਾ ਗਿਆਨ ਆਉਂਦਾ ਜਿਵੇਂ ਬੇਸਵਾ ਦੇ ਘਰ ਚ ਪੁੱਤਰ ਜੰਮਦਾ ਹੈ।
ਜਿਸ ਨਾਮ ਪਰੇ ਹੈ ਧਰਗਟੀ,
ਉਸਦਾ ਨਾਮ ਧਰਗਟੀ ਪ੍ਰੇਲ ਪੈ ਜਾਂਦਾ, ਪ੍ਰੇਲ ਦਾ ਪੁੱਤਰ ਨਿਕਲ ਕੇ ਆਈ ਹੋਈ ਦਾ ਪੁੱਤਰ ਜਿਵੇਂ ਹੁੰਦਾ ਹੈ, ਇਸ ਪ੍ਰਕਾਰ ਦਾ ਉਹਦਾ ਨਾਮ ਪੈ ਜਾਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਗੁਰੂ ਪਰਮੇਸ਼ਰ ਤੋਂ ਬਾਹਰੇ ਜਿਹੜੇ ਹਨਗੇ ਉਹ ਕਿਸੇ ਗਿਆਨ ਦੇ ਧਾਰਨ ਦੇ, ਉਹਨਾਂ ਦਾ ਗਿਆਨ ਨੂੰ ਵੀ ਪੁੱਤਰ ਸਮਝਣਾ ਨਹੀਂ ਚਾਹੀਦਾ ਕੋਈ, ਉਹ ਪੂਰਨ ਗਿਆਨਵਾਨ ਵੀ ਹਨ, ਉਹ ਕਿਸੇ ਤੋਂ ਦੋ ਗੱਲਾਂ ਸੁਣਨੀਆਂ। ਕਿਸੇ ਨੇ ਇੱਕ ਨੇ ਬਰਾਗੀ ਸੀ, ਉਹ ਹਰੇਕ ਵਿਦਵਾਨ ਨੂੰ ਕਿਹਾ ਕਰੇ ਕਿ ਵੀ ਗੀਤਾ ਦੇ ਅਰਥ ਆਉਂਦੇ ਤੈਨੂੰ ਸੁਣਾ, ਉਹ ਪੰਡਿਤ ਜੋ ਗੀਤਾ ਦਾ ਅਰਥ ਸੁਣਾਇਆ ਕਰੇ, ਉਹ ਸਲੋਕ ਚੇਤੇ ਕਰ ਲਿਆ ਕਰੇ, ਫਿਰ ਦੂਜੇ ਕੋਲ ਸਵਾਲ ਕਰਿਆ ਕਰੇ, ਇਉਂ ਸਾਰੀ ਗੀਤਾ ਪੜ੍ਹ ਲਈ। ਜੋ ਸਾਰੀ ਗੀਤਾ ਪੜ੍ਹ ਲਈ ਤੇ ਅਹੰਕਾਰ ਨਾਲ ਕਹਿੰਦਾ ਵੇਖ ਲਓ ਕਿਸੇ ਨੂੰ ਉਸਤਾਦ ਵੀ ਨਹੀਂ ਧਾਰਿਆ ਤੇ ਗੀਤਾ ਪੜ੍ਹ ਲਈ ਹੈ ਮੈਂ, ਸਾਰੀ ਗੀਤਾ ਮੈਨੂੰ ਆਉਂਦੀ ਹੈ। ਸੁਣ ਕਰਕੇ ਉਹ ਕਹਿਣ ਲੱਗੇ ਚੰਗਾ ਹੁਣ ਸੁਣਾ, ਜਦੋਂ ਸੁਣਾਉਣ ਲੱਗਾ ਸਾਰੇ ਸਲੋਕ ਹੀ ਉਹਨੂੰ ਭੁੱਲ ਗਏ, ਕੁਝ ਨਾ ਆਵੇ, ਕਹਿੰਦੇ ਤੇਰੇ ਕੀ ਦੱਸ ਕਿਹੜੀ ਚੀਜ਼ ਤੇਰੇ ਚੇਤੇ ਰਹੇਗੀ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਉਹ ਗਿਆਨ ਧਿਆਨ ਜਿਹੜਾ ਉਹਨਾਂ ਦਾ ਬੇਸਵਾ ਦੇ ਪੁੱਤਰ ਦੀ ਨਹੀਂ ਆਈ ਹੈ, ਧਰੇਲ ਦੇ ਪੁੱਤਰ ਦੀ ਨਹੀਂ ਆਈ ਹੈ।
ਰਹਾਵ ਜਿਨ ਕਹਿ ਹਿਰਦੈ ਨਾ ਹੈ ਹਰ ਸਵਾਮੀ,
ਜਿਨ੍ਹਾਂ ਦੇ ਹਿਰਦੇ ਚ ਨਹੀਂ ਹੈ ਹਰੀ ਸਵਾਮੀ ਮਾਲਕ ਪਰਮੇਸ਼ਰ,
ਤੇ ਬਿਗੜ ਰੂਪ ਬੇਰਗਟੀ,
ਉਹ ਤਾਂ ਸਾਧ ਸੰਗਤ ਜੀ ਬਿਗੜ ਰੂਪ ਨਾਮ ਕੋਹੜੀ ਦਾ ਰੂਪ ਹੁੰਦਾ, ਜਿਵੇਂ ਬੇਰਗਟੀ ਬਿਗੜੀ ਹੋਈ ਰਗਤ ਲਹੂ ਹੋਵੇ, ਜਿਹਦਾ ਖੂਨ ਵਿਗੜਿਆ ਹੋਇਆ ਹੋਵੇ ਉਹ ਕੋਹੜੀ ਹੁੰਦਾ ਹੈ, ਹਰ ਵਕਤ ਖੁਰਕਦਾ ਹੀ ਰਹਿੰਦਾ ਹੈ, ਹਰ ਵਕਤ ਮੂਹੇ ਉਹਦੇ ਫੁੱਟਦੇ ਰਹਿੰਦੇ ਹੈ, ਹਰ ਵਕਤ ਖੂਨ ਹੀ ਵਗਦਾ ਰਹਿੰਦਾ ਹੈ। ਇਸੇ ਪ੍ਰਕਾਰ ਉਹ ਵਿਗੜੇ ਹੋਏ ਕੋੜੀ ਰੂਪ ਦੀ ਨਿਆਈ ਹਨ ਤੇ ਬੇਰਕਤੀ ਪ੍ਰੀਤੀ ਰੂਪੀ ਖੂਨ ਨੀ ਉਹਨਾਂ ਦਾ ਵਿਗੜਿਆ ਹੋਇਆ, ਪ੍ਰੇਮ ਨੀ ਪਰਮੇਸ਼ਰ ਦੇ ਨਾਲ, ਪ੍ਰੇਮ ਰੂਪੀ ਖੂਨ ਵਿਗੜਿਆ ਹੋਇਆ ਉਹਨਾਂ ਦੇ ਅੰਦਰ, ਕਿਉਂਕਿ ਵਿਗੜ ਰੂਪ ਉਹ ਸਰੂਪ ਦੀ ਪ੍ਰਾਪਤੀ ਵੱਲੋਂ ਵਿਗੜੇ ਹੋਏ ਪੁਰਖ ਹਨਗੇ ਵਿਕਾਰਾਂ ਕਰਕੇ, ਤੇ ਬੇਰਕਤੀ ਪ੍ਰੀਤੀ ਤੋਂ ਬਿਨਾਂ ਹਨ, ਪ੍ਰੀਤ ਰੂਪੀ ਖੂਨ ਤੋਂ ਰਹਿਤ ਹਨਗੇ, ਐਸੇ ਕੋੜੀ ਰੂਪ ਦੀ ਨਿਆਈ ਹਨ।
ਜਿਉ ਨਿਗੁਰਾ ਬਹੁ ਬਾਤਾ ਜਾਣ,
ਫਿਰ ਕਹਿੰਦੇ ਨਿਗੁਰਿਆਂ ਦਾ ਦ੍ਰਿਸ਼ਟਾਂਤ ਦਿੰਦੇ ਹੈ, ਜਿਨ ਗੁਰੂ ਪਰਮੇਸ਼ਰ ਦਾ ਭੈ ਨਹੀਂ ਹੈ, ਸਤਿਗੁਰੂ ਦਾ ਉਪਦੇਸ਼ ਨਹੀਂ ਧਾਰਨ ਕੀਤਾ, ਉਹ ਨਿਗੁਰਾ ਆਦਮੀ ਹੈ। ਜਿਵੇਂ ਕਹਿੰਦੇ ਨਿਗੁਰਾ ਆਦਮੀ ਬਾਹਲੀਆਂ ਗੱਲਾਂ ਮਾਰਨ ਜਾਣਦਾ ਕਦੇ ਉਹਦੇ, ਕਿਉਂਕਿ ਬੇਸਵਾ ਦਾ ਜਿਵੇਂ ਸੁਭਾਅ ਹੁੰਦਾ ਉਹ ਆਪਣੇ ਪਤੀ ਤੇ ਮਾਪਿਆਂ ਤੋਂ ਵਾਹਰੀ ਹੁੰਦੀ ਹੈ, ਨਾਨਕੇ ਦਾਦਕਿਆਂ ਨੂੰ ਸਾਰਿਆਂ ਕਲੰਕ ਲਾਉਣ ਵਾਲੀ ਹੁੰਦੀ ਹੈ, ਇਸੇ ਪ੍ਰਕਾਰ ਉਹਨਾਂ ਪੁਰਖਾਂ ਦਾ ਬਚਨ ਹੈ, ਉਹ ਨਾ ਕਿਸੇ ਵੇਦ ਦੇ, ਨਾ ਸ਼ਾਸਤਰ ਦੇ, ਨਾ ਗੁਰੂ ਦੇ, ਨਾ ਪੀਰ ਦੇ, ਉਹ ਨਿਗੁਰੇ ਜਿਹੜੇ ਹਨ ਗੁਰੂ ਪਰਮੇਸ਼ਰ ਦੀ ਲਾਜ ਨੀ, ਜਿਨ੍ਹਾਂ ਨੂੰ ਬਹੁਤੀਆਂ ਬਾਤਾਂ ਕਰਨ ਜਾਣਦੇ ਹਨ, ਉਹ
ਹਰ ਦਰਗਹ ਹੈ ਪ੍ਰਾਪਤੀ,
ਐਸੇ ਪੁਰਖ ਜਿਹੜੇ ਹਨ ਉਹ ਹਰੀ ਦੀ ਦਰਗਾਹ ਵਿੱਚ ਭ੍ਰਿਸ਼ਟ ਹੋਏ ਹੋਏ ਹੈ, ਢੱਕੇ ਹੋਏ ਅਮਾਰੇ ਦਰਗਾਹ ਦੇ ਵਿੱਚੋਂ, ਉਹ ਤਿਆਗੇ ਹੋਏ ਹਨ, ਗਿਰੇ ਹੋਏ ਹਨ,
ਜਿਨ ਕਉ ਦਇਆ
ਹਰੀ ਦਰਗਾਹ ਸੱਚਖੰਡ ਵਿੱਚੋਂ ਡਿੱਗੇ ਹੋਏ ਹੈ, ਹਰੀ ਦਰਗਾਹ ਸਾਰ ਹਰੀ ਦਰਗਾਹ ਸਾਰ ਸੰਗਤ ਵਿੱਚੋਂ,
ਉਹ ਹਰ ਦਰਗਹ ਹੈ ਪ੍ਰਾਪਤੀ,
ਹਰੀ ਦੀ ਦਰਗਾਹ ਸਾਰ ਸੰਗਤ ਵਿੱਚੋਂ ਲੋਕ ਭ੍ਰਿਸ਼ਟ ਹੋਏ ਹੈ, ਸੰਗਤ ਵਿੱਚੋਂ ਹੀ ਗਏ ਗੁਆਤੇ ਹਨ ਐਸੇ ਪੁਰਖ, ਉਹ ਹਰੀ ਦੀ ਦਰ ਜੋ ਅੰਦਰ ਗਏ ਜਗ੍ਹਾ ਹੈ ਤੁਰਿਆ ਤਦ, ਉਸ ਵੱਲੋਂ ਵੀ ਸਾਧ ਸੰਗੇ ਜੀ ਹਰ ਦਰਗੇ ਹੈ
ਪ੍ਰਾਪਤੀ,
ਭ੍ਰਿਸ਼ਟ ਹੋਏ ਹਨ, ਬੁਰੇ ਹੋਏ ਹੋਏ ਹਨ,
ਜਿਨ ਕਉ ਦਇਆਲ ਹੋਆ ਮੇਰਾ ਸਵਾਮੀ,
ਜਿਨ੍ਹਾਂ ਦੇ ਤਾਂ ਹੀ ਦਿਆਲੂ ਹੋਇਆ ਮੇਰਾ ਸਰਬ ਕਾ ਸਵਾਮੀ ਅਕਾਲ ਪੁਰਖ ਵਾਹਿਗੁਰੂ ਆਪ,
ਜਿਨ੍ਹਾਂ ਸਾਧ ਜਨਾ ਪਗ ਚਕਤੀ,
ਉਹਨਾਂ ਦੇ ਅੰਦਰ ਸਾਧ ਸੰਗਤ ਦੀ ਚਰਨਾਂ ਦੀ ਚਟਕ ਲੱਗੀ ਹੈ, ਸਾਧ ਸੰਗੇ ਜੀ ਉਹਨਾਂ ਦੇ ਅੰਦਰ ਚਟਕ ਇੱਛਾ ਲੱਗੀ ਹੋਈ ਹੈ, ਸਾਧ ਸੰਗਤ ਦੇ ਚਰਨਾਂ ਨੂੰ ਚੱਟਣ ਦੀ ਇੱਛਾ ਲੱਗੀ ਹੋਈ ਹੈ, ਚਾਹ ਲੱਗੀ ਹੋਈ ਹੈ, ਉਹਨਾਂ ਪੁਰਖਾਂ ਨੂੰ ਸਾਧ ਸੰਗਤ ਦੇ ਜਨਾਂ ਦੇ ਚਰਨਾਂ ਦੀ ਚਟਕ ਲੱਗੀ ਹੋਈ ਹੈ, ਇੱਛਾ ਲੱਗੀ ਹੋਈ ਹੈ, ਹਰ ਵਕਤ ਸਾਧ ਸੰਗਤ ਦੇ ਵਿੱਚ ਰਪੇ ਰਹਿੰਦੇ ਹਨ ਚਗਤ ਇੱਛਾ ਪੂਰਵਕ,
ਨਾਨਕ ਪਤਿਤ ਪਵਿੱਤ ਮਿਲ ਸੰਗਤ,
ਉਹ ਪੁਰਖ ਗੁਰੂ ਸਾਹਿਬ ਜੀ ਕਹਿੰਦੇ ਨੇ ਪਾਪੀ ਵੀ ਪਵਿੱਤਰ ਹੋ ਜਾਂਦੇ ਹੈ ਮਿਲ ਕਰਕੇ ਗੁਰੂ ਸਾਹਿਬ ਦੀ ਸਾਧ ਸੰਗਤ ਵਿੱਚ,
ਗੁਰ ਸਤਿਗੁਰ ਪਾਛੈ ਛੁਕਤੀ,
ਜਿਹੜੇ ਭਾਈ ਗੁਰੂ ਪੂਜਨੀਕ ਸਤਿਗੁਰੂ ਨਾਨਕ ਦੇਵ ਚੇਤਨ ਸਰੂਪ ਹਨ, ਉਹਨਾਂ ਸਤਿਗੁਰਾਂ ਦੇ ਪਿੱਛੇ ਸੰਗਤ ਚ ਪੈ ਕੇ ਛੁਕਤੀ ਆਪ ਛੁੱਟ ਜਾਂਦੇ ਹਨ ਤੇ ਹੋਰਨਾਂ ਦਾ ਛੁਟਕਾਰਾ ਕਰਾ ਦਿੰਦੇ ਹਨ, ਆਪ ਮੁਕਤ ਮੁਕਤ ਕਰੇ ਸੰਸਾਰ, ਇਸ ਪ੍ਰਕਾਰ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ, ਇਉਂ ਸਾਧਨਾਂ ਨਾਲ ਮਿਲ ਕਰਕੇ ਛੁਟਕਾਰਾ ਪਾਉਂਦੇ ਹਨ। ਇਹ ਪਾਠ ਛੁਟਕੀ ਤੇ ਚਕਤੀ, ਇਹ ਜਿਹੜਾ ਪਾਠ ਆਇਆ ਇਹ ਜਿਹੜੀ ਕਰਤਾਰਪੁਰ ਸਾਹਿਬ ਵਾਲੀ ਭੀੜ ਹੈ ਉਹਦੇ ਵਿੱਚ ਕਹਿੰਦੇ ਸਾਧ ਜਨਾ ਪੱਗ ਚਟਕੀ ਆਇਆ, ਅਤੇ ਦੂਸਰਾ ਪਾਠ ਆਇਆ ਛੁਟਕੀ ਛੁਟਕੀ ਆਇਆ ਹੈ, ਤੇ ਦਮਦਮੇ ਸਾਹਿਬ ਦੀ ਭੀੜ ਵਿੱਚ ਇਹ ਜਿਸ ਤਰ੍ਹਾਂ ਇੱਥੇ ਟੈਂਕੇ ਮਗਰੋਂ ਹੈ ਇਵੇਂ ਹੀ ਹੈ, ਕਹਿੰਦੇ ਸਾਧ ਜਨਾ ਪੱਗ ਚਟਕੀ, ਉਹ ਦਸਮ ਪਾਤਸ਼ਾਹ ਜੀ ਨੇ ਜੋ ਪਾਠ ਲਿਖੇ ਹਨ ਬਾਬੇ ਦੀਪ ਸਿੰਘ ਸਾਹਿਬ ਦੀ ਬੀੜ ਵਿੱਚ ਉਹੀ ਪ੍ਰਮਾਣਿਕ ਸਮਝਣੇ, ਸੋ ਕਈਆਂ ਬੀੜਾਂ ਦੇ ਵਿੱਚ ਕੱਕੇ ਮਗਰੋਂ ਆਉਂਦੇ ਹੈ ਤੇ ਇਹ ਆਦ ਵਿੱਚ ਹੀ ਕੱਕੇ ਵਿਚਾਲੇ ਹੀ ਕੱਕੇ ਚੰਗੇ ਸਮਝਣੇ, ਜਿਵੇਂ ਮਹਾਰਾਜ ਗੁਰੂ ਰਾਮਦਾਸ ਜੀ ਨੇ ਪਹਿਲਾਂ ਟੈਂਕੇ ਮਗਰੋਂ ਲਿਖੇ ਹੈ ਉਵੇਂ ਹੀ ਇਹ ਸ਼ੁੱਧ ਪਾਠ ਸਮਝਣਾ। ਇਹ ਛੱਕਾ ਛੇ ਸ਼ਬਦਾਂ ਦਾ ਇੱਕ ਸੰਘਟ ਕਰਕੇ ਮਹਾਰਾਜ ਸਾਹਿਬ ਜੀ ਨੇ ਛੇ ਸ਼ਬਦਾਂ ਦਾ ਛੱਕਾ ਉਚਾਰ, ਪੰਜ ਪਦੇ ਨਹੀਂ ਕਹੇ ਹੈ, ਛੇ ਪਦੇ ਨਹੀਂ ਕਹੇ, ਛੇ ਪਦਾਂ ਦੇ ਥਾਂ ਇਹ ਛੇ ਸ਼ਬਦਾਂ ਦਾ ਛੱਕਾ ਇੱਕ ਏਕਾ ਨਾਲ ਉਚਾਰ ਕੇ ਇੱਥੇ ਚੌਥੇ ਪਾਤਸ਼ਾਹ ਜੀ ਬਾਣੀ ਸੰਪੂਰਨ ਕਰਦੇ ਹਨ।
ਜਿਨ ਕਉ ਦਇਆਲ ਹੋਆ ਮੇਰਾ ਸਵਾਮੀ, ਤਿਨਾ ਸਾਧ ਜਨਾ ਪਗ ਚਕਤੀ, ਨਾਨਕ ਪਤਿਤ ਪਵਿੱਤ ਮਿਲ ਸੰਗਤ, ਗੁਰ ਸਤਿਗੁਰ ਪਾਤਸ਼ਾਹ ਛੁਟਕੀ। ਛੱਕਾ ਇੱਕ,
ਵਾਹਿਗੁਰੂ ਕਾ ਖਾਲਸਾ।
ਦੇਵ ਗੰਧਾਰੀ ਮਹੱਲਾ ਪੰਜਵਾਂ, ਘਰ ਦੂਜਾ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਈ ਗੁਰ ਚਰਨ ਚਿਤ ਲਾਈਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੰਤਰਜਾਮੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਛੇ ਸ਼ਬਦ ਸੰਪੂਰਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਅੰਮ੍ਰਿਤ ਰੂਪ ਬਾਣੀ ਆਪਣੀ ਵੱਲੋਂ ਸ੍ਰੀ ਮੁਖਵਾਕ ਸ਼ਬਦ ਉਚਾਰਨ ਕਰਦੇ ਹਨ। ਆਪਦੇ ਪਾਸ ਸੰਗਤਾਂ ਨੂੰ ਜੁੜ ਕਰਕੇ ਬੇਨਤੀ ਕੀਤੀ ਕਿ ਗਰੀਬ ਨਿਵਾਜ ਸਤਿਗੁਰੂ ਜੀ ਕਿਤ ਕਿਸ ਪ੍ਰਕਾਰ ਲਾਉਣਾ ਚਾਹੀਦਾ ਹੈ, ਤਾਂ ਆਪ ਗੁਰੂ ਮਹਾਰਾਜ ਸਾਹਿਬ ਜੀ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹੋਏ ਸ਼ਬਦਾਂ ਦਾ ਉਚਾਰਨ ਕਰਦੇ ਨੇ। ਕਦੋਂ ਐਤ ਰੂਪ ਪਰਮੇਸ਼ਰ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿ ਕਾਲ ਵਾਦ ਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਰੂਪ ਹੈ, ਐਸਾ ਵਸਤੂ ਨਿਰਦੇਸ਼ ਰੂਪ ਮੰਗਲ ਕਰਕੇ ਮਹਾਰਾਜ ਸਾਹਿਬ ਆਰੰਭ ਕਰਦੇ ਹਨ। ਦੂਜੇ ਘਰ ਸੁਰਤਾਰ ਦੇ ਅੰਦਰ ਦੇਵ ਗੰਧਾਰੀ ਰਾਗਣੀ ਵਿੱਚ ਬਾਣੀ ਉਚਾਰਦੇ ਹਨ।
ਮਾਈ ਗੁਰ ਚਰਨੀ ਚਿਤ ਲਾਈਐ,
ਮਾਈ ਭਾਈ ਸੰਤ ਜਨੋ ਗੁਰਸਿੱਖੋ, ਸਰਬੱਤ ਮਾਈਆਂ ਅਤੇ ਸਰਬੱਤ ਭਾਈ ਜਿੰਨੇ ਹੋ, ਨਾਈ ਮਾਇਓ ਅਸਤੀਤੀ ਮਾਈ, ਜੋ ਮਾਇਆ ਦਾ ਪਤੀ ਪਰਮੇਸ਼ਵਰ ਹੈ ਉਸ ਦਾ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਸ੍ਰੀ ਗੁਰੂ ਨਾਨਕ ਦੇਵ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਸਾਰੇ ਸਰੂਪ ਮਹਾਰਾਜ ਸਾਹਿਬ ਦਾ ਸਰੂਪ ਹਨ। ਪਾਰ ਬ੍ਰਹਮ ਕੇ ਗੁਰ ਅਵਤਾਰ, ਉਹਨਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਚਿੱਤ ਨੂੰ ਲਾਉਣਾ ਕਰੀਏ, ਜੋੜਨਾ ਕਰੀਏ।
ਪ੍ਰਭ ਹੋਏ ਕਿਰਪਾਲ ਕਮਲ ਪਰਗਾਸੇ,
ਜਦੋਂ ਪ੍ਰਭੂ ਸਮਰੱਥ ਗੁਰੂ ਜੀ ਕਿਰਪਾਲੂ ਹੁੰਦੇ ਹੈ ਚਰਨਾਂ ਵਿੱਚ ਜੁੜਿਆ ਹੋਇਆ ਸਿੱਖ ਦਾ ਵੇਖ ਕੇ, ਤੇ ਰਿਜਾ ਕਮਲ ਮਹਾਰਾਜ ਸਾਹਿਬ ਪ੍ਰਕਾਸ਼ ਦਿੰਦੇ ਹੈ, ਖੜਾ ਦਿੰਦੇ ਹਨ। ਜਿਸ ਰਿਦੇ ਕਮਲ ਦੀਆਂ ਪੰਖੜੀਆਂ ਕਰਨਾ ਮੈਤਰੀ ਮੋਤਾ ਪੇਖਿਆ ਇਹ ਵਿਦਿਆ ਦੇ ਪ੍ਰਤਾਪ ਕਰਕੇ ਮਿਟੀਆਂ ਹੋਈਆਂ ਹਨ, ਗੁਰੂ ਮਹਾਰਾਜ ਸਾਹਿਬ ਕਿਰਪਾ ਰੂਪੀ ਸੂਰਜ ਚੜ੍ਹਾ ਕਰਕੇ ਰਿਦੇ ਕਮਲ ਨੂੰ ਖੜਾ ਦਿੰਦੇ ਹਨ। ਇਸ ਵਿੱਚੋਂ ਦੁਖੀ ਨੂੰ ਵੇਖ ਕੇ ਕਿਰਪਾ ਕਰਨੀ, ਸੁਖੀ ਨੂੰ ਵੇਖ ਕੇ ਮੈਤਰੀ ਭਾਵ ਕਰਨਾ ਅਤੇ ਕਿਸੇ ਦਾ ਪ੍ਰਤਾਪ ਵੇਖ ਕੇ ਵਾਹਿਗੁਰੂ ਦੀ ਦਾਤ ਸਮਝ ਕੇ ਪ੍ਰਸੰਨ ਹੋਣਾ ਅਤੇ ਨਾ ਮੰਨਣ ਵਾਲੇ ਪੁਰਖ ਦੀ ਬਾਤ ਮਨਾਉਣ ਦਾ ਹੱਠ ਨਾ ਕਰਨਾ ਕਿ ਜਦੋਂ ਪਰਾਲਬਧ ਹੋਵੇਗੀ ਇਹਦੇ ਭਾਗ ਹੋਣਗੇ ਉਦੋਂ ਇਹ ਦਾਤ ਪ੍ਰਾਪਤ ਕਰੇਗਾ, ਵੈਰ ਨਹੀਂ ਕਰਨਾ ਤੇ ਕਹਿਣ ਤੋਂ ਸੰਕੋਚ ਕਰਨਾ, ਇਸ ਕਰਨਾ ਮੁੱਦਾ ਪੇਖਿਆ ਇਹਦਾ ਨਾਮ ਹੈ। ਇਹ ਜਿਹੜੇ ਗੁਣ ਹਨ ਇਹ ਰਿਦੇ ਦੀਆਂ ਪੰਖੜੀਆਂ ਹਨਗੀਆਂ, ਜਦੋਂ ਮਹਾਰਾਜ ਸਾਹਿਬ ਕਿਰਪਾਲੂ ਹੁੰਦੇ ਹੈ ਉਹ ਰਿਦੇ ਕਮਲ ਨੂੰ ਖੜਾ ਦਿੰਦੇ ਹਨ। ਇਹ ਸੁਭ ਗੁਣਾਂ ਦੀਆਂ ਪੰਖੜੀਆਂ, ਸ਼ਾਂਤੀ, ਖਿਵਾ, ਧੀਰਜ ਆਦਿਕ ਇਹ ਗੁਣ ਅੰਦਰ ਪ੍ਰਗਟ ਹੋ ਜਾਂਦੇ ਹਨ।
ਸਦਾ ਸਦਾ ਹਰ ਧਿਆਈ ਹੈ,
ਜਿਸ ਵਕਤ ਸਾਧ ਸਿੰਘ ਜੀ ਕੌਲ ਖਿੜਿਆ ਹੁੰਦਾ ਉਹਦੇ ਚੋਂ ਮਹਿਕ ਨਿਕਲਦੀ ਹੈ, ਖੁਸ਼ਬੂ ਨਿਕਲਦੀ ਹੈ ਅਤੇ ਭੌਰੇ ਉਸਦੇ ਤੇ ਮਸਤ ਹੋ ਕੇ ਉਸ ਖੁਸ਼ਬੂ ਚ ਨਾਸਾਂ ਨੂੰ ਦੇ ਕੇ ਉਸ ਰਸ ਨੂੰ ਪੀਂਦੇ ਹਨ। ਇਸੇ ਪ੍ਰਕਾਰ ਸਾਧ ਸਿੰਘ ਜਿਗਿਆਸੂ ਰੂਪੀ ਜਿਹੜੇ ਭੌਰੇ ਹਨਗੇ ਉਹ ਮਹਾਂਪੁਰਖਾਂ ਦੇ ਜਿਹੜੇ ਹਿਰਦੇ ਆ ਕਬਲ ਦੀ ਨਿਆਈ ਖਿੜੇ ਹੋਏ ਉਹਨਾਂ ਦੇ ਨਾਲ ਸਰਵਾ ਰੂਪੀ ਨਾਸ ਆਪਣੀ ਲਾ ਕਰਕੇ ਉਹ ਪਰਮੇਸ਼ੁਰ ਦੇ ਆਨੰਦ ਰੂਪੀ ਖੁਸ਼ਬੂ ਨੂੰ ਮਹਿਕ ਨੂੰ ਪੀ ਕੇ ਤ੍ਰਿਪਤ ਹੁੰਦੇ ਹਨਗੇ, ਕਿਉਂ ਰਿਦੇ ਕਮਲ ਦੇ ਪ੍ਰਕਾਸ਼ ਹੋਣੇ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ।
ਸਦਾ ਸਦਾ ਹਰ ਧਿਆਈ ਹੈ,
ਅਤੇ ਇਹ ਦਾਤ ਪ੍ਰਾਪਤ ਹੁੰਦੀ ਹੈ। ਸਦਾ ਰਹਿਣ ਵਾਲਾ ਜੋ ਪਰਮੇਸ਼ੁਰ ਹੈ ਉਹ ਸਦਾ ਸਰੂਪ, ਹਮੇਸ਼ਾ ਉਸ ਨੂੰ ਧਿਆਉਣਾ ਕਰੀਏ, ਧਿਆਕਾ ਧਿਆਨ ਤੇ ਤ੍ਰਿਪਤੀ ਦਾ ਤਿਆਗ ਕਰਕੇ ਧਿਆਕਾਰ ਬਿਰਤੀ ਕਰਕੇ
ਰਹਾਉ। ਅੰਦਰ ਏਕੂ ਬਾਹਰ ਏਕੂ,
ਫਿਰ ਅੰਦਰ ਪ੍ਰਕਾਸ਼ ਹੋ ਜਾਂਦਾ ਮਹਾਰਾਜ ਦੀ ਕਿਰਪਾ ਨਾਲ, ਅੰਦਰ ਵੀ ਇੱਕੋ ਹੀ ਹੈ ਸਾਰੇ ਹਿਰਦਿਆਂ ਦੇ, ਬਾਹਰ ਸੰਸਾਰ ਵਿੱਚ ਵੀ ਇੱਕੋ ਹੀ ਪਰਮੇਸ਼ੁਰ ਹੈ, ਅੰਤਰਮੁਖ ਬਿਰਤੀ ਵਾਲਿਆਂ ਵਿੱਚ ਵੀ ਇੱਕੋ ਹੀ ਹੈ, ਬਾਜਮੁਖ ਬਿਰਤੀ ਵਾਲਿਆਂ ਵਿੱਚ ਇੱਕੋ ਹੀ ਹੈ, ਅੰਤਰ ਏਕੋ ਜਿਨ੍ਹਾਂ ਦੀ ਅੰਤਰਾਤਮਾ ਸਮਾਧੀ ਲੱਗੀ ਉਹਨਾਂ ਦੇ ਅੰਦਰ ਵੀ, ਬਾਹਰ ਜਿਹੜੇ ਵਿਹਾਰਾਂ ਚ ਲੱਗੇ ਉਹਨਾਂ ਵਿੱਚ ਵੀ, ਸਾਰੇ ਚ ਕੋ ਦਵੈਤ ਨੂੰ ਪ੍ਰਵੇਸ਼ ਦਿਸਦਾ ਹੈ।
ਸਭ ਮਹਿ ਏਕ ਸਮਾਈ ਹੈ,
ਸਾਰੇ ਜਿੰਨੇ ਬ੍ਰਹਿਮੰਡ ਖੰਡ ਦੇ ਸਾਰੇ ਪਦਾਰਥ ਹਨਗੇ, ਪੌਣ ਪਾਣੀ ਅਗਨੀ ਤੱਤ ਆਦਿਕ, ਸਾਰੇ ਚ ਕੋਈ ਪਰਮੇਸ਼ਰ ਸਮਾਈਏ ਸਮਾਇਆ ਹੋਇਆ ਮਿਲਿਆ ਹੋਇਆ ਹੈ। ਉਹ ਸਾਰੇ ਚ ਇੱਕ ਜਾਣ ਕੇ ਉਸ ਵਿੱਚ ਸਮਾਉਣਾ ਕਰੀਏ, ਮਿਲਣਾ
ਕਰੀਏ। ਸਭ ਠਾਈ
ਉਹ ਭਾਈ ਘੱਟ ਜਾਂਦੇ ਚੰਗੇ ਜਿਹੜੇ ਘਾਟ ਹਨਗੇ, ਸਤਸੰਗੀ ਲੋਕ ਤੇ ਔਖੇ ਘਾਟ ਜਿਹੜੇ ਹਨ, ਵਕਾਰੀ ਲੋਕ ਕੁਸੰਗੀ ਲੋਕ, ਸਾਰਿਆਂ ਥਾਵਾਂ ਵਿੱਚ ਚੰਗੇ ਘਾਟਾਂ ਵਿੱਚ ਵੀ, ਜਿਹੜੇ ਦੇਵੀ ਗੁਣਾਂ ਵਾਲੇ ਪੁਰਖ ਆ ਉਹਨਾਂ ਦੇ ਹਿਰਦਿਆਂ ਰੂਪੀ ਘਾਟਾਂ ਵਿੱਚ ਵੀ, ਔਖੇ ਘਾਟ ਦੇ ਅੰਦਰ ਕਾਮ ਕ੍ਰੋਧ ਆਦਿਕਾਂ ਦੇ ਔਗਣਾਂ ਵਾਲੇ ਘਾਟ ਹਨਗੇ, ਉਹਨਾਂ ਵਿੱਚ ਵੀ ਸਾਰਿਆਂ ਥਾਂ 'ਚ ਪਰਮੇਸ਼ਰ ਨੂੰ ਰਵਿਆ ਹੋਇਆ ਜਾਣਦੇ ਗੁਰਮੁਖ, ਸਮਤਾ ਬਿਰਤੀ ਉਹਨਾਂ ਦੇ ਅੰਦਰ ਪ੍ਰਗਟ ਹੋਇਆ ਹੁੰਦੀ ਹੈ। ਘੱਟ ਸੁਗਤ ਘਾਟ ਜਿਹੜੇ ਪੁੰਨੀ ਪੁਰਖ ਹੈ, ਔਕੜ ਘਾਟ ਜਿਹੜੇ ਪੁੰਨਾਂ ਤੋਂ ਹੀਣੇ ਪੁਰਖ ਹੈ, ਉਹਨਾਂ ਸਾਰਿਆਂ ਵਿੱਚ ਸਭਨਾ ਥਾਵਾਂ 'ਚ ਲੋਕ ਪ੍ਰਲੋਕ ਦੀਆਂ ਜਗ੍ਹਾ 'ਚ ਪਰਮੇਸ਼ਰ ਰਵਿਆ ਹੋਇਆ ਪ੍ਰਗਟ ਹੋਇਆ ਹੁੰਦਾ ਹੈ। ਘੱਟ ਔਖੇ ਘਾਟ ਜਦੋਂ ਦੁੱਖਦਾਇਕ ਘਾਟ ਔਖੜ ਔਖੀ ਘੜੀ ਆਉਂਦੀ ਹੈ ਜਦੋਂ ਉਸ ਥਾਵਾਂ ਵਿੱਚ ਵੀ, ਅਤੇ ਸੁਗਟ ਘਾਟ ਚੰਗੇ ਸੋਹਣੇ ਸਮਾਂ ਜਿਹੜਾ ਲੰਘਦਾ ਹੈ ਸੁੱਖ ਦੁੱਖ ਵਿੱਚ ਸਿਮਰਨ ਕਰਨ ਵਾਲਿਆਂ ਪੁਰਖਾਂ ਨੂੰ, ਸਾਰਿਆਂ ਥਾਂ 'ਚ ਪਰਮੇਸ਼ਰ ਆਇਆ ਹੋਇਆ ਪ੍ਰਤੀਤ ਹੁੰਦਾ ਹੈ।
ਹਰ ਪੂਰਨ ਬ੍ਰਹਮ ਦਿਖਾਈ,
ਹਰੀ ਜੋ ਪੂਰਨ ਆਕਾਸ਼ ਦੀ ਨਿਆਈ ਹੈ ਅਤੇ ਆਕਾਸ਼ ਦਾ ਜੜ ਹੈ ਉਹ ਚੇਤਨ ਹੈ, ਉਸ ਬ੍ਰਹਮ ਨੂੰ ਦਿਖਾਈਏ ਦੇਖਣ ਚਾਹੁੰਦਾ ਹੈ ਗੁਰਾਂ ਦੀ ਕਿਰਪਾ ਕਰਕੇ। ਇਹ ਆਪ ਮਹਾਰਾਜ ਸਾਹਿਬ ਵਿਖਾ ਦਿੰਦੇ ਹੈ, ਤਪ ਵੇਖੇ ਵੇਖ ਲੈਂਦੇ ਆ, ਹੋਰਨਾਂ ਅਧਿਕਾਰੀਆਂ ਨੂੰ ਦਿਖਾ ਦਿੰਦੇ ਹਨ।
ਉਸਤਤ ਕਰਹਿ ਸੇਵਕ ਮੁਨ ਕੀਤੇ,
ਪਰ ਉਹ ਐਸਾ ਪਰਮੇਸ਼ਰ ਵਿਆਪਕ ਅੰਤ ਨਹੀਂ ਪਾਇਆ ਜਾ ਸਕਦਾ। ਜਿਸ ਪ੍ਰਕਾਰ ਪੰਛੀ ਆਕਾਸ਼ ਵਿੱਚ ਉਡਾਰੀ ਮਾਰਦਾ ਹੈ, ਆਕਾਸ਼ ਸੁੰਨੀ ਸੁੰਨ ਚਾਰ ਸਪੇਰੇ ਵੇਖ ਕੇ ਫਿਰ ਸਕੋਚ ਕੇ ਥੱਲੇ ਪੰਛੀ ਉਤਰੇ ਆਉਂਦਾ, ਐਂ ਜਿਹੜੇ ਗਿਆਤ ਵਾਲੇ ਪੁਰਖ ਉਹਨਾਂ ਦੀ ਬਿਰਤੀ ਜਿਹੜੀ ਹੈ ਇਹ ਉਡਾਰੀ ਮਾਰਦੀ ਹੈ ਚਿਰਾ ਆਕਾਸ਼ ਵਿੱਚ, ਤਾਂ ਸਿਰਾ ਨਹੀਂ ਵੇਖਦੇ ਉਸ ਪਰਮੇਸ਼ਰ ਦਾ। ਤੇ ਬੇਅੰਤ ਬੇਅੰਤ ਕਹਿੰਦੇ ਹੋਏ ਫਿਰ ਸੁਸੰਗਤ ਰੂਪੀ ਅਸਥਾਨ ਚਿੱਟੇ ਕਰਕੇ ਉਸਦੇ ਰਸ ਨੂੰ ਲੈਂਦੇ ਹਨਗੇ। ਇਸ ਪ੍ਰਕਾਰ ਉਸ ਵੀ ਕਰਦੇ ਹਨ ਸੇਵਕ ਭਾਵ ਵਾਲੇ ਪੁਰਖ ਵੀ, ਅਤੇ ਮੁਨੀ ਵੀ ਮਨਨ ਸਿੰਘ ਜਿਹੜੇ ਹਨ ਕਿਤਨੇ ਹੀ।
ਤੇਰਾ ਅੰਤ ਨਾ ਕਤੂੰ
ਪਾਏ, ਪਰਮੇਸ਼ਰ ਤੇਰਾ ਅੰਤ ਜਿਵੇਂ ਪੰਛੀ ਆਕਾਸ਼ ਅੰਤ ਨਹੀਂ ਪਾ ਸਕਦਾ, ਇਸ ਪ੍ਰਕਾਰ ਤੇਰਾ ਅੰਤ ਨਹੀਂ ਕੋਈ ਵੀ ਪਾ ਸਕਦਾ। ਅਨਲ ਮਨਲ ਆਦਿਕ ਪੰਛੀ ਹਨ ਨਰਮਦੀਨ, ਉਹ ਉਡਾਰੀਆਂ ਲੈਂਦੇ ਕਹਿੰਦੇ ਇੰਨੇ ਉੱਚੇ ਚੜ ਜਾਂਦੇ ਆਕਾਸ਼ ਵਿੱਚ, ਉਹ ਰਸਤੇ ਵਿੱਚ ਜਾ ਕੇ ਅੰਡੇ ਦੇ ਦਿੰਦੇ ਹੈ, ਆਂਡੇ ਉਹਨਾਂ ਦੇ ਉੱਥੋਂ ਜਿੱਥੋਂ ਦਿੰਦੇ ਆ ਡਿੱਗਦੇ ਹੋਏ ਧਰਤੀ 'ਤੇ ਨਹੀਂ ਆਉਂਦੇ, ਪਹਿਲਾਂ ਹੀ ਫੁੱਟ ਕਰਕੇ ਉਹ ਇੰਨੇ ਉੱਚੇ ਚੜੇ ਹੁੰਦੇ ਹੈ, ਫਿਰ ਉਹਨਾਂ 'ਚੋਂ ਬੱਚੇ ਨਿਕਲ ਆਉਂਦੇ ਹੈ, ਬੱਚੇ ਨਿਕਲ ਕਰਕੇ ਆਪਣੇ ਮਾਪਿਆਂ ਨਾਲ ਹੀ ਜਾ ਰਲਦੇ ਆ, ਇੰਨੀ ਉੱਚੀ ਉਡਾਰੀ ਅਨਲ ਮਨਲ ਪੰਛੀਆਂ ਦੀ ਹੁੰਦੀ ਹੈ। ਇਸ ਪ੍ਰਕਾਰ ਅਨਲ ਮਨਲ ਪੰਛੀਆਂ ਦੀ ਨਿਆਈ ਬੜੇ ਬੜੇ ਦੇ ਤੱਤ ਵੇਤੇ ਗਿਆਨਵਾਨ ਜੀਵਨ ਮੁਕਤ ਕਹਾਉਂਦੇ ਹੈ, ਉਹ ਵੀ ਅਨਲ ਮਨਲ ਪੰਛੀਆਂ ਦੀ ਨਿਆਈ ਉਡਾਰੀਆਂ ਮਾਰਦੇ ਹੈ ਚਿਦਾ ਆਕਾਸ਼ ਬ੍ਰਹਮ ਤੇਰੇ ਸਰੂਪ ਨੂੰ ਵੇਖਣ 'ਚ, ਪਰ ਤੇਰਾ ਅੰਤ ਉਹ ਵੀ ਨਹੀਂ ਪਾ ਸਕਦੇ। ਅਸੀਂ ਮੱਛਰ ਦੀ ਨਿਆਈ ਤੁਸੀਂ ਜੀਆਂ ਨੇ ਕੀ ਅੰਤ ਪਾਉਣਾ ਸੀ, ਆਪਦਾ ਅੰਤ ਨਹੀਂ ਕਿਸੇ ਪ੍ਰਕਾਰ ਪਾਇਆ ਜਾ ਸਕਦਾ, ਬੇਅੰਤ ਹੈ ਆਪ।
ਸੁਖ ਦਾਤੇ ਦੁੱਖ ਭੰਜਨ ਸੁਆਮੀ,
ਇਹ ਸਰਬ ਸੁਖਾਂ ਦੇ ਦਾਤਾ ਜੀ, ਜਿੰਨੇ ਸੁਖ ਪ੍ਰਾਪਤ ਹੋਏ ਆ ਬ੍ਰਹਮਾ ਦੀ ਦਰਜੇ ਤੱਕ ਰਾਜੇ ਤੋਂ ਲਾ ਕਰਕੇ, ਸਾਰੇ ਸੁਖਾਂ ਦੇ ਦਾਤੇ ਆਪ ਹੀ ਹੋ, ਸਭਨਾਂ ਨੂੰ ਸੁਖਾਂ ਦੇ ਬਖਈ ਪੁਰਖ ਵਿਸ਼ੇ 'ਚ ਆਨੰਦ ਮੰਨਦੇ ਹੈ, ਭਜਨਾਨੰਦੀ ਭਜਨ 'ਤੇ ਆਨੰਦ ਮੰਨਦੇ ਹਨ, ਅਤੇ ਜੀਵਨ ਮੁਕਤੀ ਜਿਹੜੇ ਹਨ ਉਹ ਜੀਵਨ ਮੁਕਤੀ 'ਚ ਆਨੰਦ ਮੰਨਦੇ ਹੈ। ਸਾਰਿਆਂ ਸੁਖਾਂ ਦੇ ਦਾਤੇ ਹੋ ਆਪ,
ਦੁੱਖ ਭੰਜਨ ਸੁਆਮੀ,
ਅਤੇ ਜੰਮਣ ਮਰਨ ਦੁੱਖਾਂ ਨੂੰ ਭੰਜਣ ਭੰਨਣ ਵਾਲੇ ਹੋ ਹੇ ਸਰਬ ਕੇ ਸੁਆਮੀ ਮਾਲਕ ਪਰਮੇਸ਼ਵਰ।
ਜਨ ਨਾਨਕ ਸਦ ਬਲ ਜਾਈ,
ਸਤਿਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਸਰੂਪ ਗੁਰੂ ਨਾਨਕ ਦੇਵ ਜੀ ਉਚਾਰਨ ਕਰਦੇ ਹਨ, ਆਪ ਤੋਂ ਸੈਂਕੜੇ ਵਾਰੀ ਬਲਿਹਾਰ ਜਾਈਏ, ਕੁਰਬਾਨ ਜਾਈਏ। ਹੇ ਪਰਮੇਸ਼ਵਰ
ਦੇਵ ਗੰਧਾਰੀ ਮਾਈ ਹੋਣ ਹਾਰ ਸੋ ਹੋਈ ਹੈ।
ਇਸ ਰਾਗਣੀ ਦੇ ਨਾਲ ਮਹਾਰਾਜ ਸਾਹਿਬ ਜੀ ਮਹੱਲਾ ਛੇ ਛੇ ਸ਼ਬਦਾਂ ਤੱਕ ਘੱਟ ਹੀ ਉਚਾਰਦੇ ਹੈ, ਫਿਰ ਅੱਗੇ ਸੱਤਵੇਂ ਸ਼ਬਦ ਚ ਮਹੱਲਾ ਲਿਖਣਗੇ। ਇਸ ਕਿਤੇ ਸਾਰਿਆਂ ਉਸ ਸ਼ਬਦਾਂ ਨਾਲ ਲਿਖਦੇ ਹੈ, ਜੇ ਪਹਿਲੇ ਚੌਥੇ ਪਾਤਸ਼ਾਹ ਜੀ ਨੇ ਪਹਿਲੇ ਸ਼ਬਦ ਨਾਲ ਮਹੱਲਾ ਉਚਾਰਿਆ ਸੀ, ਬਾਕੀਆਂ ਦੇ ਇਕੱਲੇ ਦੇਵ ਗੰਧਾਰੀ ਉਚਾਰਿਆ। ਜਿਵੇਂ ਭਗਤਾਂ ਦੀ ਬਾਣੀ ਚ ਵੀ ਰਾਗਾਂ ਦਾ ਨਾਂ ਹੀ ਆਉਂਦਾ, ਕਈ ਥਾਈ ਰਾਗਾਂ ਦਾ ਨਾਮ ਨਹੀਂ ਆਉਂਦਾ, ਇਸੇ ਪ੍ਰਕਾਰ ਉਚਾਰਦੇ। ਇਵੇਂ ਛੇ ਛੇ ਸ਼ਬਦ ਮਾਰਨ ਦੇਵ ਗੰਧਾਰੀ ਚ ਪੰਜਵੇਂ ਪਾਤਸ਼ਾਹ ਜੀ ਉਚਾਰਨ ਕਰਦੇ ਹਨ।
ਦੇਵ ਗੰਧਾਰੀ ਮਾਈ ਹੋਣ ਹਾਰ ਸੋ ਹੋਈ ਹੈ।
ਮਾਈ ਭਾਈ ਸੰਤ ਜਨ ਗੁਰਸਿੱਖੋ ਜਾਣੋ ਹੋਣ ਹਾਰ ਸੋ ਹੋਈ ਹੈ। ਜੋ ਪਰਮੇਸ਼ੁਰ ਵੱਲੋਂ ਪਿੱਛੇ ਹੋਣ ਹਾਰੀ ਸੀ ਉਹ ਹੋਈ ਸੀ, ਅਤੇ ਜੋ ਹੋਣਹਾਰ ਹੁਣ ਵਰਤ ਰਹੀ ਹੈ ਉਹ ਹੋ ਰਹੀ ਹੈ। ਅੱਗੇ ਨੂੰ ਜੋ ਹੋਣਹਾਰ ਹੋਣਾ ਭਵਿੱਖ ਨੂੰ ਉਹ ਪਰਮੇਸ਼ੁਰ ਵੱਲੋਂ ਹੋਈ ਹੈ, ਉਹ ਵਰਤਾਰਾ ਵਰਤੇਗਾ। ਪਰਮੇਸ਼ੁਰ ਦੀ ਆਗਿਆ ਵਿੱਚ ਇਹ ਸਭ ਪਸਾਰਾ ਹੈ।
ਰਾਚ ਰਹੋ ਰਚਨਾ ਪ੍ਰਭ ਆਪਣੀ,
ਆਪ ਵਾਹਿਗੁਰੂ ਆਪ ਦੀ ਰਚਨਾ ਨੂੰ ਰਚਾ ਕੇ ਇਹਦੇ ਵਿੱਚ ਆਪ ਹੀ ਰਚ ਰਿਹਾ ਹੈ।
ਕਹਾਂ ਲਾਭ ਕਹਾਂ ਖੋਈ,
ਕਿਹਦਾ ਇੱਥੇ ਲਾਭ ਹੁੰਦਾ ਤੇ ਕਿਹਦਾ ਕੁਛ ਗੁਆਚਦਾ ਹੈ। ਜਿੱਥੇ ਹੰਗਤਾ ਹੈ ਉਹ ਲਾਭ ਸਮਝਦਾ ਹੈ, ਜਿੱਥੇ ਇੱਛਾ ਨਹੀਂ ਪੂਰੀ ਹੁੰਦੀ ਉੱਥੇ ਖੋਣਾ ਸਮਝਦੇ ਹਨ। ਕਹਾਂ ਲਾਭ ਕਹਾਂ ਖੋਈ ਹੈ, ਇਹ ਕੀ ਦੱਸੀਏ ਆਤਮਨੰਦੀਆਂ ਦੀ ਦ੍ਰਿਸ਼ਟੀ ਚ, ਕੀ ਲਾਭ ਹੈ ਤੇ ਕੀ ਗੁਆਉਣਾ ਹੈ। ਨਾ ਕੋਊ ਲੈ ਆਏ ਹੋਏ ਧਨ ਨਾ ਕੋਊ ਲੈ ਜਾਤ, ਰਾਵਣ ਹੂੰ ਤੇ ਅਧਿਕ ਛਿਦਰ ਪਦ ਖਿਰ ਮੈਂ ਗਏ ਬਲਾਤ। ਇਸ ਕਰਕੇ ਰਾਚ ਰਹੋ, ਜੋ ਤਤਵੇਤਾ ਹੈ ਉਹ ਜੀਵਨ ਮੁਕਤੀ ਦੀ ਰਚਨਾ, ਜੋ ਸੁਭ ਇੱਛਾ ਸੁਭ ਚਾਰਨ ਤਨ ਮਾਨਸਾ ਸਤਵਾ ਤਤ ਅਸੰਸਕਤ ਪਦਾਰਥਾ ਭਾਵਨੀ ਪੁਰੀਆ ਆਦਿਕ, ਇਹਨਾਂ ਅਵਸਥਾ ਦੀ ਸੁੰਦਰ ਭੂਮਿਕਾ ਰੂਪੀ ਰਚਨਾ ਚ ਰਚ ਰਿਹਾ ਹੈ।
ਕਹਾ ਲਾਭ ਕਹਾ ਖੋਈ,
ਉਹਨਾਂ ਦੀ ਦ੍ਰਿਸ਼ਟੀ ਚ ਕਿਹੜੀ ਚੀਜ਼ ਦਾ ਲਾਭ ਹੈ ਅਤੇ ਕਿਹੜੀ ਚੀਜ਼ ਨੂੰ ਗਾਉਣਾ ਹੈ। ਨਾ ਉਹ ਕਿਸੇ ਪਦਾਰਥ ਦੀ ਪ੍ਰਾਪਤੀ ਕਰਕੇ ਲਾਭ ਸਮਝਦੇ ਹੈ, ਨਾ ਕਿਸੇ ਪਦਾਰਥ ਦੇ ਜਾਣੇ ਕਰਕੇ ਖੋਣਾ ਗਾਉਣਾ ਜਾਣਦੇ ਹਨ। ਇੱਕ ਰਸ ਵਾਹਿਗੁਰੂ ਦੇ ਜੁੜੇ ਰਹਿੰਦੇ ਹਨਗੇ। ਅਤੇ ਕਹਾਂ ਲਾਭ ਕਹਾਂ ਖੋਈ ਹੈ, ਕਿਤੇ ਪੁੰਨੀ ਪੁਰਖ ਜਿਹੜੇ ਨਿਸ਼ਕਾਮਤਾ ਕਰਨ ਵਾਲੇ ਉਹ ਸਭ ਸੰਗਤ ਜੀਵਨ ਮੁਕਤੀ ਦਾ ਲਾਭ ਪ੍ਰਾਪਤ ਕਰਦੇ ਗੁਰਾਂ ਦੇ ਪਾਸੋਂ, ਕਿਤੇ ਜਿਹੜੇ ਕੁਸੰਗੀ ਪੁਰਖ ਹੈ ਵਿਸ਼ਿਆਂ ਦੇ ਪ੍ਰਹਿਣ ਹੋ ਕੇ ਆਪਣੇ ਹੀਰੇ ਰਤਨ ਵਰਗੇ ਜਨਮ ਨੂੰ ਖੋਈਆ ਗੁਆ ਜਾਂਦੇ ਹੈ।
ਰਹਾਉ ਕਹਿ ਫੁੱਲ ਹੈ ਆਨੰਦ ਵਿਖੈ ਸੂਗ,
ਅਤੇ ਕਿਤੇ ਵਿਸ਼ਿਆਂ ਦੇ ਵਿੱਚ ਆਨੰਦ ਮੰਨ ਕਰਕੇ ਜੀ ਵਿਸ਼ਈ ਲੋਕ ਬੜੇ ਪ੍ਰਫੁੱਲਤ ਹੋ ਰਹੇ ਹੈ, ਕਈ ਵਿਸ਼ਿਆਂ ਦੇ ਵਿਯੋਗ ਕਰਕੇ ਸੋਗ ਪੈ ਰਿਹਾ ਹੈ, ਬਹੁਤ ਦੁਖੀ ਹੋ ਰਹੇ ਹਨ।
ਕਬ ਹੱਸਣੋ ਕਬ ਰੋਈ,
ਅਤੇ ਜਦੋਂ ਵਿਸ਼ੇ ਪ੍ਰਾਪਤ ਹੁੰਦੇ ਹੈ ਲਾਭ ਵਿੱਚ ਹੱਸਦੇ ਹੈ ਬੜੇ ਖੁਸ਼ ਹੋ ਕੇ, ਤੇ ਜਦੋਂ ਪਦਾਰਥਾਂ ਦਾ ਵਿਯੋਗ ਹੋ ਜਾਂਦਾ ਕਬ ਰੋਈ ਹੈ ਕਦੋਂ ਰੋਂਦੇ ਵੇਖੀ ਦੇ ਹੈ। ਇਹੀ ਜੀ ਹਾਲਤ ਜੀਆਂ ਦੀ ਹੋ ਰਹੀ ਹੈ ਦੁੰਦਵਾਦ ਵਿੱਚ।
ਕਬੂ ਮੈਲ ਭਰੇ ਅਭਿਮਾਨੀ,
ਜਿਹੜੇ ਦੇਹ ਅਭਿਆਸੀ ਲੋਕ ਹੈ ਦੇਹ ਅਭਿਮਾਨੀ ਹੈ, ਸਨ ਟੋਪੀ ਸਨ ਕੱਪੜੀ ਜੁੱਤੇ ਸਨੇ ਖੁਦਾ ਬਣੇ ਰਹਿੰਦੇ ਹੈ। ਮਹਾਰਾਜ ਨੇ ਕਿਹਾ ਨਾਨਕ ਤੇ ਨਾਲ ਅਸਲ ਖੜਦੇ ਬਿਨਗੁਣ ਗਰਭ ਕਰੰਤ, ਜਿਹੜੇ ਬਿਨਾਂ ਗੁਣਾਂ ਤੋਂ ਹੰਕਾਰ ਕਰਦੇ ਕਿ ਮੇਰੀ ਪੁਜੀਸ਼ਨ ਹੈ ਮੈਂ ਬੜਾ ਹਾਂ, ਇਸ ਹੰਕਾਰ ਨੂੰ ਧਾਰਨ ਵਾਲੇ ਲੋਕ ਅਸਲੀ ਖੋਤਿਆਂ ਦੀ ਨਿਆਈ ਹੈ। ਅਸਲੀ ਖੋਤੇ ਮੁਲਤਾਨੀ ਹੁੰਦੇ ਹਨ, ਵੱਡੇ ਵੱਡੇ ਖੋਤੇ ਘੋੜਿਆਂ ਵਰਗੇ, ਤੇ ਆਪਣੇ ਜਿਹੜੇ ਇਲਾਕੇ ਦੇ ਖੋਤੇ ਹੈ ਛੋਟੇ ਹੈ ਇਹ ਨਕਲੀ ਖੋਤੇ ਸਮਝਣੇ ਚਾਹੀਦੇ ਹੈ। ਜਿਹੜੇ ਗੁਣਾਂ ਦਾ ਹੰਕਾਰ ਕਰਦੇ ਉਹ ਨਕਲੀ ਖੋਤੇ ਸਮਝ ਲਓ, ਤੇ ਗੁਣਾਂ ਤੋਂ ਬਗੈਰ ਜਿਹੜੇ ਹੰਕਾਰ ਕਰਦੇ ਹੈ ਉਹ ਅਸਲੀ ਖੋਤੇ ਵੱਡਿਆਂ ਖੋਤਿਆਂ ਦੀ ਨਿਆਈ ਹਨ। ਹੈ ਦੋਵੇਂ ਖੋਤਿਆਂ ਦੀ ਨਿਆਈ, ਸੋ ਹੰਕਾਰ ਛੱਡਣ ਦੀ ਬਾਬਤ ਹਜ਼ੂਰ ਦਾ ਹੁਕਮ ਫਰਮਾਉਂਦੇ ਹਨ।
ਕਬ ਹੂੰ ਮੈਲ ਭਰੇ ਅਭਿਮਾਨੀ,
ਕਦੇ ਦੇਹ ਦੇ ਆਸ ਦੇ ਅਭਿਮਾਨ ਕਰਕੇ ਜੀਵ ਆਪਣੇ ਆਪਣੇ ਆਪ ਨੂੰ ਪਾਪਾਂ ਦੀ ਮਹਿਲ ਚ ਭਰੇ ਹੋਏ ਮੰਨਦੇ ਹਨ।
ਸਭ ਸਾਧੂ ਸੰਗਤ ਹੋਈ ਹੈ,
ਮਹਾਤਮਾ ਦੀ ਸੰਗਤ ਜਦੋਂ ਪ੍ਰਾਪਤ ਹੁੰਦੀ ਹੈ ਸਾਧੂਆਂ ਦੀ, ਅੰਤਕਰਨ ਦੀ ਸ਼ੁੱਧੀ ਕਰਕੇ ਪਾਪਾਂ ਦੀ ਮੈਲ ਨੂੰ ਕਦੇ ਧੋਈਏ ਧੋ ਲੈਂਦੇ ਹਨ, ਨਾਮ ਦਾ ਸਬੂਨ ਲਾ ਕੇ ਸਾਧ ਸੰਗਤ ਰੂਪੀ ਘਾਟ ਉੱਤੇ ਸਥਿਤ ਹੋ ਕੇ ਪ੍ਰੇਮ ਰੂਪੀ ਜਲ ਪਾ ਪਾ ਕੇ ਜੁਗਤੀ ਰੂਪੀ ਮੁੱਖੀਆਂ ਮਾਰ ਮਾਰ ਕੇ ਕਦੇ ਇਸ ਪ੍ਰਕਾਰ ਧੋਂਦੇ ਹਨ।
ਕੋਈ ਨਾ ਮੇਟੈ ਪ੍ਰਭ ਕਾ ਕੀਆ,
ਮਹਾਂਪੁਰਖ ਜਾਣਦੇ ਹਨ ਕਿ ਵਾਹਿਗੁਰੂ ਦਾ ਜੋ ਕੀਤਾ ਹੋਇਆ ਹੈ ਉਸ ਭਾਣੇ ਨੂੰ ਕੋਈ ਮਿਟਾਉਣ ਨੂੰ ਸਮਰੱਥ ਨਹੀਂ ਹੈ।
ਦੂਸਰ ਨਾ ਹੀ ਆਲੋਈ ਹੈ,
ਉਹਨਾਂ ਦੀ ਐਸੀ ਪੱਕੀ ਦ੍ਰਿਸ਼ਟੀ ਹੈ ਦੂਸਰਾ ਕੋਈ ਹੈ ਹੀ ਨਹੀਂ, ਅਲੋਈਆ ਵੇਖਦੇ ਨੀ ਹੋਰ ਇੱਕ ਪਰਮੇਸ਼ਰ ਹੀ ਦਿਸਦਾ ਹੈ।
ਕਹੋ ਨਾਨਕ ਤੇ ਗੁਰ ਬਲਿਹਾਰੀ,
ਇਹ ਤਾਂ ਸਤਿਗੁਰੂ ਨੇ ਕਿਰਪਾ ਕੀਤੀ ਹੈ, ਉਹ ਸਤਿਗੁਰੂ ਰਾਮਦਾਸ ਸਾਹਿਬ ਤੋਂ ਸਤਿਗੁਰੂ ਨਾਨਕ ਦੇਵ ਤੋਂ ਬਲਿਹਾਰ ਕੁਰਬਾਨ ਜਾਈਏ।
ਇਹ ਪ੍ਰਸਾਦ ਸੁਖ ਸੋਈ ਹੈ,
ਕਿਰਪਾ ਕਰਕੇ ਸੁਖ ਸਰੂਪ ਵਿੱਚ ਸੋਈਏ ਬਰਾਜੀ ਦਾ ਹੈ, ਬ੍ਰਹਮਾਨੰਦ ਨਿਰਵਿਕਲਪ ਸਮਾਧੀ ਵਿੱਚ ਬਿਰਾਜਮਾਨ ਹੋਈ ਦਾ, ਇਹ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਸੋ ਭਾਣੇ ਵੀ ਚੱਲ ਕਰਕੇ ਗੁਰਮੁਖਾਂ ਨੇ ਇਹ ਕੁਛ ਮੋਕੋ ਸਤਿਗੁਰੂ ਬਤਾਇਆ, ਹਰ ਜੋ ਕੁਛ ਕਰੇ ਸੋ ਹਰ ਕਿਆਂ ਭਗਤਾਂ ਪਾਇਆ, ਇਸ ਪ੍ਰਕਾਰ ਸੁਖ ਸਰੂਪ ਦੇ ਵਿੱਚ ਬਿਰਾਜਮਾਨ ਹੋਏ ਹਨ ਉਹ।